अंत ना सिफती कहन ना अंत अंत ना शिफ्ति कहन ना अंत अंत ना करने देने नयन अंत न करने देन नयंत अंत न वेखन सुनन न अंत अंत ना वेखन सुनन ना अंत अंत ना जामे क्या मन मंत अंत ना जामे साहिब ऊंचा था वड्डा साहिब ऊंचा था ऊंचे ऊपर अंत ना जापे की तो आकार अंत ना जापे की तो आकार अंत ना जापे पारा अंत ना जापे पारा अंत कारण केते बिलला अंत कारण केते बिलला अंत न जाने को एह अंत न जाने साहिब ऊंचा था बड़ा साहिब
कोटि कोटि
बेरी आर जा पवन पियन अपिया चंद सूरज तो गुफे ना देखा सुपने सोन न था चंद्रंकार निज था सुन सुन आखन आखना जे भावे करे तमाए कुसा कटिया वार वार पीसन पीसापा छती जलिए पश्चिम से ढल जाओ भी तेरी कीमत ना पवे हो केवड़िया खाना हो केवड़िया खाना वड्डा साहिब ऊंचा था हो नीवी हो नीवी प्रभ अति ऊंचा संजोग के में बन आवना फर्क बड़े मेरे ते उन्दे विच बड़ा फर्क जान उरा तू पूरा एक अधूरा है एक पूरा है कल भी एक लाइन आई सी तुम गौहर अत गहर गंभीरा तू पिर हम बहुरिया राम ते अगली लाइन सी तुम वडे वडे वड ऊंचे हाँ इतनी कलहुरिया राम मैं बहुत छोटी है तू बहुत बड़ा है मैं बहुत नीवी हाँ तू बहुत ऊंचा है मेल किवें होवे मेल तो कित रहा तेन मापने लिए भी तो मेरा हाथ जाना चाहिए ना तेन नपने मेरा हाथ से जाना चाहिए ना मेरी पहुंच तो होनी चाहिए है ना एक ख्याल करो किसी नपना हो फीता तो उन्ना लंबा होना ही चाहिए है ना हाथ ते उथों तक पहुंचने ही चाहिए ने तद ही नाप सकेगा लो आ एक प्रॉब्लम बने नापने लई सारे तैयार ने हगे बहुत नीवे ने पहुंच पैदा नहीं हो रही बस लगातार कुछ दिनों तो ये सब्जेक्ट गुरु समझा रहे ने आज एक नवीक ढंग नाल फिर ए हुई ख्याल नु अगे तोर दे अंत ना शिफ्ते कहन ना अंत तेरिया शिफ्ता किनिया का आखा कहने वाले तेरे रहे समा वड्डे मेरे साहबा गहर गंभीरा गुणी गहीरा कोई न जाने तेरा के ताके बड़ी चीरा आखन वाला क्या विचारा आखन वाला क्या विचारा शिफ्टी भरे तेरे भन उस तत कहन न जाए मुखों तुहारिया शिफ्टी भरे तेरे भंडारा हमरी जेबा एक प्रभु हमरी जेबा एक प्रभु हार के गुण अगम अथा हो क्यों कर जपे आनिया सिफ्ती भरे तेरे भंडारा अंत ना सिफ्ती कहने ना अंत कह कह के अंत नहीं आता किनिया का सिफ्ता आखा किस किस जबान नाल आखा कई कोट नवतन नाम ध्यावे नानक करते का अंत ना पावे सिफ्ता बहुत नहीं कहने नाल अंत नहीं आ रहा उन्हें सिफ्ता विच कहते ने करने एक केंद्री लफज है करने एक केंद्री लफज है ते आज करने दा एक वखरा स्वरूप दे रहे हैं क्योंकि मनुख दे करने जड़े ने ना उन्दे कई रूप ने मनुख बोलदा है ओ भी करना है मनुख सुनदा है ओ भी उन्दे करने विच आउंदा है रहन सहन की कुछ कर रहे है बोल रहे है लेक्चर कर रहे है सुन रहे है देख रहे है किसे नू कुछ दे रहे है ये सारा कुछ करने विच है इत्थे बस नहीं सोच रहे है ये भी एक करना है करन दे वक वक रूप ने कुछ बैरूनी ने दस दे ने कुछ नहीं दस दे मनुख जदों सोच रहा हुंदा ना उदों भी बिजी हुंदा है जे करन वाले किसे दूसरे दी मुदाखलत इंटरफेयर नहीं चाहुंदा तो मैं कुछ कर रहा अजे रुक जा पर ख्याल करियो जदों कुछ सोच रहा हुंदा है उदों भी किसी दी मुदाखलत नहीं चाहुंदा मैनू ना बुला मैं सोच रहा गुरु कहते ने मेरा रब भी कुछ कर रहा है वेला नहीं और कि अजीब गल है मैं एक बार की रब वड्डा ग्रिस्ती है रब ग्रिस्ती है ते वड्डा ग्रिस्ती है आनंद कारज की सेट विच एक गल आई है ग्रिस्ती साड़ी निकाह विच वो हुंदा जिंदा परिवार होवे जिंदा घरबार होवे जिंदे बच्चे संतान हो ते जिन्हों अपने परिवार दा फिकर भी होवे असीं उन्हूं ग्रिस्ती आखदे ते जिहड़ा इह सब कुछ त्याग जाए जिंदा ना परिवार होवे ना घरबार होवे ना किसे दी फिकर चिंता होवे जंगलां विच लै जाए उन्हूं असीं जोगी आखदे उदासी आखदे जे इसे नुक्ता निकाह नाल ही फैसला हुंदा है तो गुरु कहंदे ने रब फिर जोगी नहीं रब उदासी नहीं वो तो ग्रस्ती है ग्रस्तन में तू बड़ो बड़ा वड्डा ग्रस्ती है तो मैं इसकी तीसी देखो सारा संसार सारा जीव जंत उन्दी संतान है सब को माता पिता फिर प्रतिपालक भी जिवें मां बाप जिवें पिता अपने परिवार की प्रतिपालना करन दा जिम्मेवार हुंदा रब भी है सब को मात पिता प्रतिपालक ਇੱਥੇ ਬਸ ਨਹੀਂ, ਐਡੇ ਵੱਡੇ ਪਰਿਵਾਰ ਦਾ ਜ਼ਿੰਮੇਵਾਰ ਹੈ ਅਤੇ ਫਿਰ ਐਡੇ ਵੱਡੇ ਪਰਿਵਾਰ ਨੂੰ ਵਸਣ ਲਈ ਤਾਂ ਉਹਨੇ ਇੰਨਾ ਵੱਡਾ ਘਰ ਬਣਾਉਣਾ ਹੀ ਸੀ, ਇਸ ਲਈ ਸੰਸਾਰ ਬਣਾ ਦਿੱਤਾ। ਇਹ ਘਰ ਬਾਹਰ ਹੁੰਦਾ, ਇਹ ਜੱਗ ਸੱਚੇ ਕੀ ਹੈ ਕੋਠੜੀ ਉਹਦਾ ਘਰ ਹੈ, ਸੱਚੇ ਕਾ ਵਿਚਵਾਸ ਉਹਦੇ ਵਿੱਚ ਰਹਿੰਦਾ। ਇਸ ਲਈ ਉਹ ਪਰਿਵਾਰ ਵਾਲਾ ਵੀ ਹੋਇਆ, ਉਹ ਘਰ ਬਾਹਰ ਵਾਲਾ ਵੀ ਹੋਇਆ। ਤੇ ਮੈਂ ਅਰਜ਼ ਕੀਤੀ ਸੀ ਇੱਕ ਖਿਆਲ ਕਰਿਓ, ਉਹ ਇਹ ਨਾ ਸਮਝੋ ਕਿ ਰੱਬ ਨੂੰ ਚਿੰਤਾ ਕੋਈ ਨਹੀਂ, ਰੱਬ ਨੂੰ ਚਿੰਤਾ ਵੀ ਹੈ, ਪਰਿਵਾਰ ਵਾਲਾ ਵੀ ਹੋਇਆ, ਵੱਡੇ ਪਰਿਵਾਰ ਵਾਲਾ ਹੋਇਆ। ਇਸ ਲਈ ਗੁਰੂ ਨੇ ਆਖ ਦਿੱਤਾ ਸੋ ਕਰਤਾ ਚਿੰਤਾ ਕਰੇ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਿਹਨੇ ਪੈਦਾ ਕੀਤਾ, ਪਿਤਾ ਹੈ। ਜੇ ਸੰਸਾਰਕ ਪਿਤਾ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਾ, ਸੋਚਦਾ ਮੈਂ ਪਰਿਵਾਰ ਨੂੰ ਕਿਵੇਂ ਪਾਲਣਾ, ਕਿਵੇਂ ਸੰਭਾਲਣਾ ਹੈ, ਤਾਂ ਰੱਬ ਕੋਈ ਐਸਾ ਗੈਰ ਜ਼ਿੰਮੇਵਾਰ ਪਿਤਾ ਜਿਹੜਾ ਆਪਣਾ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ? ਨਹੀਂ, ਬਹੁਤ ਜ਼ਿੰਮੇਵਾਰ ਹੈ। ਸੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਜੱਗ। ਇਸ ਲਈ ਬੜਾ ਵੱਡਾ ਪਰਿਵਾਰ ਹੈ, ਬੜਾ ਵੱਡਾ ਘਰਬਾਰ ਹੈ, ਅਤੇ ਫਿਰ ਸਾਰਿਆਂ ਦਾ ਫਿਕਰ ਵੀ ਉਹਨੂੰ ਹੈ। ਇਸ ਲਈ ਜਿਹੜਾ ਇੰਨੀਆਂ ਫਿਕਰ ਅਤੇ ਜ਼ਿੰਮੇਵਾਰੀਆਂ ਸੰਭਾਲੀ ਬੈਠਾ ਹੋਵੇ, ਭਲਾ ਕਦੇ ਉਹ ਆਲਸੀ ਹੋ ਸਕਦਾ ਹੈ? ਬਿਲਕੁਲ। ਇਸ ਲਈ ਰੱਬ ਕੋਲ ਆਲਸ ਬਿਲਕੁਲ ਨਹੀਂ, ਉਹਦੇ ਕਰਨ ਦੇ ਤਰੀਕੇ ਵੇਖ ਲਓ, ਪਹੁੰਚ ਵੇਖ ਲਓ, ਇੰਨਾ ਹੁਸ਼ਿਆਰ ਅਤੇ ਹਰ ਵਕਤ ਚੇਤਨ ਹੈ। ਸੰਪੂਰਨ ਚੇਤਨਤਾ ਜਿਹੜੀ ਉਹਦਾ ਉਹ ਮਾਲਕ ਬਣਿਆ ਬੈਠਾ, ਕਿਉਂਕਿ ਸੰਪੂਰਨ ਸੰਸਾਰ ਦਾ ਪਿਤਾ ਹੈ। ਚੇਤਨਾ ਉਨੀ ਵੱਧ ਹੋਣੀ ਚਾਹੀਦੀ ਹੈ ਜਿੰਨੀ ਜ਼ਿੰਮੇਵਾਰੀ ਵੱਧ ਹੋਵੇ। ਇਸ ਲਈ ਗੁਰੂ ਨੇ ਅੱਜ ਇੱਕ ਖਿਆਲ ਦੇ ਦਿੱਤਾ, ਕਹਿਣ ਲੱਗੇ ਭਲਿਆ ਜੋ ਰੱਬ ਚੇਤਨ ਹੋ ਕੇ ਕਰ ਰਿਹਾ ਹੈ ਨਾ, ਜ਼ਰਾ ਉਹ ਸੋਚ, ਉਹ ਕੁਛ ਕਰ ਰਿਹਾ, ਨਿਕਾਰਾ ਨਹੀਂ, ਨਿਕੰਮਾ ਨਹੀਂ। ਅਸੀਂ ਤੇ ਫਿਰ ਆਰਾਮ ਕਰ ਲੈਂਦੇ ਹਾਂ, ਰੱਬ ਤੇ ਸੌਂਦਾ ਹੀ ਨਹੀਂ, ਪ੍ਰਭੂ ਤਾਂ ਆਲਸ ਕਰਦਾ ਹੀ ਨਹੀਂ। ਸਾਨੂੰ ਤਾਂ ਉੱਦਮ ਕਰਨ ਲਈ ਕੁਝ ਸਮਾਂ ਚਾਹੀਦਾ ਹੈ, ਉਹ ਦਿਨ ਰਾਤ ਉੱਦਮੀ ਹੈ, ਦਿਨ ਰਾਤ ਚੇਤਨ ਹੈ, ਦਿਨ ਰਾਤ ਜਾਗਦਾ, ਕਦੀ ਸੌਂਦਾ ਹੀ ਨਹੀਂ, ਕਿਉਂਕਿ ਫਿਕਰ ਪਾਉਂਦੇ ਨੇ। ਲੈ ਹੁਣ ਦੇ ਕਰਨੇ ਦੇਖ, ਕਹਿਣ ਲੱਗੇ ਅੰਤ ਨਾ ਕਰਨੇ, ਅੰਤ ਨਾ ਕਰਨੇ ਦੇਣ ਨਾ ਅੰਤ। ਜੋ ਕੁਝ ਉਹ ਕਰ ਰਿਹਾ ਤੇ ਦਿਨ ਰਾਤ ਕਰ ਰਿਹਾ, ਉਹਦਾ ਅੰਤ ਪਾ ਲਏਗਾ, ਸਮਝ ਲਏਗਾ? ਕਿੱਥੇ ਕਿੱਥੇ ਸਮਝੇਗਾ? ਤੈਨੂੰ ਜਿੱਥੋਂ ਤੱਕ ਕੋਈ ਦਿਸਦਾ ਹੈ ਉੱਥੋਂ ਤੱਕ ਹੀ ਕਰਨੇ ਸਮਝ ਸਕੇਗਾ। ਉਹਦੇ ਦੇਣ ਦੇ ਖਜ਼ਾਨੇ ਹੱਥ ਵੀ ਇੰਨੇ ਵੱਡੇ ਨੇ ਕਿ ਧੰਨੇ ਨੂੰ ਇਹ ਗੱਲ ਆਖਣੀ ਪਈ, ਬਾਕੀ ਪਾਖਾਨ ਕੀਟ ਗੁਪਤ ਹੋਏ ਰਹਿਤਾ ਤਾਂਚੋ ਮਾਰਗ ਨਹੀਂ। ਦੇਣ ਦਾ ਤਰੀਕਾ ਹੈ ਕਿਸੇ ਕੋਲ? ਪੁੱਤਰ ਕਿਸੇ ਗੁਨਾਹ ਨਾਲ ਜੇਲ ਚਲਾ ਜਾਏ, ਮਾਂ ਘਰ ਪੰਨੀਆਂ ਵਡਾ ਕੇ ਬੈਠੀ ਤਰਸਦੀ ਪੁੱਤਰ ਕੋਲ ਕਿਵੇਂ ਪਹੁੰਚਾਵਾਂ, ਅੰਦਰ ਨਹੀਂ ਜਾ ਸਕਦੀ, ਨਹੀਂ ਜਾ ਸਕਦੀ। ਆਪਣੀ ਮਰਜ਼ੀ ਦਾ ਭੋਜਨ ਤੂੰ ਰੋਜ਼ ਅੰਦਰ ਨਹੀਂ ਪਹੁੰਚਾਓ, ਹਾਲਾਂਕਿ ਚਾਰ ਦੀਵਾਰੀ ਵਿੱਚ ਗਿਆ, ਪਰ ਧੰਨ ਹੈ ਪ੍ਰਭੂ ਪਿਤਾ, ਉਹਦੀ ਸੰਤਾਨ ਪੱਥਰ ਦੇ ਅੰਦਰ ਬੈਠੀ ਹੈ, ਜੀਵ ਅੰਦਰ ਬੈਠਾ, ਕੋਈ ਰਸਤਾ ਨਹੀਂ ਪਹੁੰਚਣ। ਦੇਣ ਦੇ ਵਸੀਲੇ ਨੇ, ਦੇਣ ਦੇ ਸਾਧਨ ਨੇ। ਕਹਿਣ ਲੱਗੇ ਤੂੰ ਪਹੁੰਚਾ ਕੇ ਵਿਖਾ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਹੀਂ। ਉੱਥੇ ਕੋਈ ਰਸਤਾ ਨਹੀਂ ਪਹੁੰਚਾਉਣ ਦਾ, ਨਾ ਉਹ ਬਾਹਰ ਆ ਕੇ ਖਾ ਸਕਦਾ, ਨਾ ਅੰਦਰ ਉਹਨੂੰ ਕੋਈ ਖੁਰਾਕ ਪਹੁੰਚਦੀ, ਨਾ ਉੱਥੇ ਖੇਤੀਬਾੜੀ ਹੈ ਕਿ ਉੱਥੋਂ ਦੇ ਭਰਾ ਦਾਣੀ ਚੁਗ ਲੈ। ਪਰ ਕਹਿਣ ਲੱਗੇ ਕਹੇ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਈ। ਉਹ ਭਲਿਆ ਡਰ ਕਿਉਂ, ਭੈ ਕਿਉਂ, ਤੈਨੂੰ ਭਰੋਸਾ ਕਿਉਂ ਨਹੀਂ ਕਿ ਉਸ ਮਾਲਕ ਦੀ ਤੂੰ ਸੰਤਾਨ ਹੈ? ਦੇਖ ਉਹ ਪਖਾਨ ਕੀਟ ਜਿਹੜਾ ਪੱਥਰ ਪੱਥਰ ਦਾ ਕੀੜਾ ਪੱਥਰ ਵਿੱਚ ਬੈਠਾ ਉਹ ਵੀ ਵਿਸ਼ਵਾਸ ਕਰਕੇ ਬੈਠਾ ਜਿਹਨੇ ਮੈਨੂੰ ਪੈਦਾ ਕੀਤਾ ਦੇਗਾ। ਤੇ ਉੱਥੇ ਪਹੁੰਚ ਗਏ, ਉਸ ਪੱਥਰ ਦੇ ਕੀੜੇ ਨੂੰ ਵਿਸ਼ਵਾਸ ਹੈ, ਤੂੰ ਕਿਉਂ ਡਰ ਰਿਹਾ, ਤੈਨੂੰ ਤੇ ਇਹੋ ਚਿੰਤਾ ਖਾਈ ਜਾਂਦੀ ਹੈ ਕੱਲ ਨੂੰ ਕਿੱਥੋਂ ਖਾਵਾਂਗਾ। ਬਸ ਇੱਥੋਂ ਮਿਲਦੀ ਹੈ ਸਹਿਜ ਅਵਸਥਾ, ਇੱਥੋਂ ਮਿਲਦਾ ਵਿਸ਼ਵਾਸ, ਭਰੋਸਾ। ਇੱਕ ਇੰਨੀ ਵੱਡੀ ਸ਼ਕਤੀ ਹੈ, ਸਿੱਖ ਇਸੇ ਲਈ ਅਰਦਾਸ ਵਿੱਚ ਰੋਜ਼ ਮੰਗ ਰਿਹਾ ਵਿਸਾ ਦਾਨ, ਭਰੋਸਾ ਦਾਨ। ਇਹ ਖਿਆਲ ਕਰਿਓ, ਭਰੋਸਾ ਇੱਕ ਇੰਨੀ ਵੱਡੀ ਸ਼ਕਤੀ ਹੈ, ਇੰਨਾ ਵੱਡਾ ਗੁਣ ਹੈ, ਜਿਹੜਾ ਭਰੋਸੇ ਵਾਲਾ ਮਨੁੱਖ ਹੈ ਉਹ ਚੋਰ ਨਹੀਂ ਹੋ ਸਕਦਾ, ਗੁਨਾਹ ਕੋਈ ਵੀ ਨਹੀਂ ਕਰ ਸਕਦਾ, ਉਹ ਕਰਪਟ ਨਹੀਂ ਹੋ ਸਕਦਾ, ਕਿਉਂ ਕਿਸੇ ਭਰੋਸੇ 'ਤੇ ਖਲੋਤਾ, ਉਹਨੂੰ ਤਾਂ ਫਿਕਰ ਹੀ ਕੋਈ ਨਹੀਂ ਕੱਲ੍ਹ ਦਾ, ਅਤੇ ਕੱਲ੍ਹ ਦਾ ਫਿਕਰ ਉਸੇ ਨੂੰ ਹੁੰਦਾ ਜਿਹਨੂੰ ਭਰੋਸਾ ਨਾ ਹੋਵੇ। ਗੁਰੂ ਕਹਿੰਦੇ ਤੇਰੇ ਨਾਲ ਪੱਥਰ ਦਾ ਕੀੜਾ ਚੰਗਾ, ਉਹਨੂੰ ਉਹਦੇ ਦੇਣ 'ਤੇ ਕਿੰਨਾ ਵਿਸ਼ਵਾਸ ਹੈ ਜਿਹਨੇ ਪੈਦਾ ਕੀਤਾ ਦੇਣਾ ਹੈ। ਗੁਰੂ ਕਹਿਣ ਲੱਗੇ, ਕਹਿ ਧੰਨਾ ਪੂਰਨ ਤਾਂ ਹੂੰ ਕੋ ਮਾਤਰੇ ਜੀ ਡਰਾਈ, ਡਰ ਨਾ, ਭਰੋਸਾ ਰੱਖ, ਵਿਸ਼ਵਾਸ ਰੱਖ ਉਸ 'ਤੇ, ਉਹਨੂੰ ਦੇਣ ਦਾ ਹਰ ਵਸੀਲਾ ਆਉਂਦਾ। ਜਿੱਥੇ ਤੈਨੂੰ ਕੋਈ ਮਦਦ ਨਾ ਪਹੁੰਚਾ ਸਕੇ ਉੱਥੇ ਵੀ ਉਹ ਮਦਦ ਦਿੰਦਾ, ਉਹਨੂੰ ਦੇਣ ਹਾਰ ਹੀ ਨਹੀਂ, ਦੇਣ ਦੀ ਸ਼ਕਤੀ ਅਤੇ ਸਾਧਨ ਵੀ ਮੌਜੂਦ ਨੇ। ਇਸ ਲਈ ਤੂੰ ਉਹਦੇ ਦੇਣ ਦੇ ਤਰੀਕੇ ਨੂੰ ਵੀ ਨਹੀਂ ਪਛਾਣ ਸਕਿਆ ਹੁਣ ਤੱਕ, ਦੱਸ ਭਲਾ ਪੱਥਰ ਦੇ ਕੀੜੇ ਨੂੰ ਪੱਥਰ ਵਿੱਚੋਂ ਕਿਵੇਂ ਪਹੁੰਚਾਉਂਦਾ ਹੈ, ਸਾਧਨ ਮੁਹੱਈਆ ਕਰ ਰਿਹਾ। ਕੁੰਮੀ ਜਲ ਮੈਂ ਤਣ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ, ਬੱਚੇ ਬਾਹਰ ਨੇ ਬਰੇਤੇ ਵਿੱਚ ਦੇ ਆਈਏ ਅੰਡੇ, ਤੇ ਕੱਛੂ ਕੁੰਮੀ ਬੈਠੀ ਹੈ ਪਾਣੀ ਵਿੱਚ, ਨਾ ਉੱਥੇ ਪੰਖ ਨੇ ਉਹਦੇ ਕੋਲ ਕਿ ਉੱਡ ਕੇ ਉਹਦੇ ਕੋਲ ਆ ਜਾਣ, ਨਾ ਉੱਥੇ ਦੁੱਧ ਹੈ। ਦੱਸ ਕਿਵੇਂ ਪਹੁੰਚਦਾ। ਲੱਗੇ ਉਹ ਭਰਿਆ, ਤੈਨੂੰ ਇਹ ਗੱਲ ਸਮਝ ਨਹੀਂ ਪਵੇਗੀ ਕਿ ਮਾਲਕ ਹਰ ਥਾਵੇਂ ਪਹੁੰਚ ਪੈਦਾ ਕਰ ਰਿਹਾ, ਉਹਦੇ ਕੋਲ ਦੇਣ ਦੇ ਵਸੀਲੇ ਨੇ, ਪਰ ਇਹ ਗੱਲ ਵੱਖਰੀ ਹੈ, ਤੂੰ ਨਹੀਂ ਜਾਣਦਾ ਕਿਵੇਂ ਪਹੁੰਚਾ ਰਿਹਾ। ਕੁੰਮੀ ਦੇ ਬੱਚਿਆਂ ਨੂੰ, ਕੂੰਜ ਦੇ ਬੱਚਿਆਂ ਨੂੰ ਉਡੈ ਉਡ ਆਵੈ ਸੈ ਕੋਸਾਂ, ਤਿਸ ਪਾਛੇ ਬਚਰੇ ਛਰਿਆ ਤਿੰਨ ਕਮਨ ਖਿਲਾਵੈ, ਕਵਨ ਚੁਗਾਵੈ ਦੇਣ ਨਾ ਅੰਤ। ਉਹ ਨਿਰਾ ਇਹ ਨਹੀਂ ਕਿ ਉਹਦੇ ਕੋਲ ਦਾਤ ਦਾਤ ਬਹੁਤੀ, ਇਹ ਨਹੀਂ ਕਿ ਖਜ਼ਾਨੇ ਵੱਡੇ ਨੇ, ਖਜ਼ਾਨੇ ਦੇਣ ਦਾ ਦਿਲ ਵੀ ਹੈ ਅਤੇ ਖਜ਼ਾਨੇ ਦੇਣ ਦਾ ਵਸੀਲਾ ਵੀ ਹੈ ਜਿਹੜਾ ਹਰ ਕਿਸੇ ਕੋਲ ਨਹੀਂ। ਜਿੱਥੇ ਹਰ ਕਿਸੇ ਦੀ ਪਹੁੰਚ ਨਹੀਂ ਉੱਥੇ ਮੇਰੇ ਰੱਬ ਦੀ ਪਹੁੰਚ ਹੈ। ਇਸ ਲਈ ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ। ਲਓ ਇੱਕ ਮਸਲਾ ਆ ਗਿਆ ਅੱਜ ਦੇ ਸਬਜੈਕਟ ਵਿੱਚ, ਕੁਝ ਇਹੋ ਜਿਹੇ ਲਫ਼ਜ਼ ਨੇ, ਅਸੀਂ ਉੱਥੋਂ ਤੱਕ ਵੇਖ ਸਕਦੇ ਹਾਂ ਜਿੱਥੋਂ ਤੱਕ ਸਾਡੀਆਂ ਅੱਖਾਂ ਦੀ ਪਹੁੰਚ ਹੈ, ਇਸ ਤੋਂ ਅੱਗੇ ਨਹੀਂ ਵੇਖ ਸਕਦੇ। ਇੱਕ ਲਫ਼ਜ਼ ਆਏ ਸਨ ਪਿਛਲੇ ਦਿਹਾੜਿਆਂ ਵਿੱਚ, ਸਗਲ ਗੁਣਾ ਗੁਣ ਉੱਤਮੋ ਭਰਤਾ ਦੂਰ ਨਾ ਪਿਖਰੀ। ਸਾਰਿਆਂ ਗੁਣਾਂ ਵਿੱਚੋਂ ਇੱਕ ਵੱਡਾ ਸ੍ਰੇਸ਼ਟ ਅਤੇ ਬੇਸਿਕ ਗੁਣ ਹੈ, ਜੇ ਇੱਕੋ ਹੀ ਗੁਣ ਧਾਰਨ ਕਰ ਲਏ ਪਾਪ ਖਤਮ ਹੋ ਜਾਂਦੇ ਨੇ। ਫੈਸਲਾ ਮੇਰਾ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਸਗਲ ਗੁਣਾ ਗੁਣ ਉੱਤਮੋ, ਉਹ ਕਿਹੜਾ ਗੁਣ ਕਿ ਭਰਤਾ ਦੂਰ ਨਾ ਪਿਖਰੀ, ਰੱਬ ਨੂੰ ਕਦੀ ਦੂਰ ਨਾ ਸਮਝ, ਇਹ ਸਮਝ ਕੇ ਉਹ ਹਰ ਵਕਤ ਮੇਰੇ ਨਾਲ ਹੈ ਅਤੇ ਮੈਨੂੰ ਵੇਖ ਰਿਹਾ ਵੇਖ ਰਿਹਾ। ਅੰਤ ਨਾ ਵੇਖਣ, ਉਹਦੇ 'ਤੇ ਵੇਖਣ ਦੇ ਤਰੀਕੇ ਹੀ ਬੜੇ ਅਜੀਬ ਨੇ ਜਿਹੜੇ ਅਸੀਂ ਸਮਝ ਨਹੀਂ ਸਕਦੇ, ਹਰ ਥਾਵੇਂ ਵੇਖ ਰਿਹਾ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਪੌੜੀ ਚਿੱਤੇ ਅੰਦਰ ਸਭ ਕੋ ਦੋ ਚਾਰ ਛੇ ਜੀ ਦਸ ਵੀਹ ਪੰਜਾਹ ਜੀ ਹੋਣ ਅਤੇ ਉਹਨਾਂ ਨੂੰ ਆਪਣੀ ਨਿਗਾਹ ਵਿੱਚੋਂ ਕੱਢੇ, ਕਿਸੇ ਦੀਆਂ ਅੱਖਾਂ ਦੀ ਦਿਸ਼ਾ ਇੱਕ ਹੋਵੇਗੀ, ਜੇ ਇੱਧਰ ਦੇਖੇਗਾ ਇੱਧਰ ਨਹੀਂ ਦੇਖ ਸਕਦਾ, ਜੇ ਇੱਧਰ ਦੇਖੇਗਾ ਇੱਧਰ ਨਹੀਂ ਦੇਖ ਸਕਦਾ, ਪਰ ਦੁਨੀਆ ਉਹਦੀ ਸੰਤਾਨ ਅਤੇ ਹਰ ਕੋਨੇ ਵਿੱਚ ਵੱਸ ਰਹੀ ਹੈ ਅਤੇ ਇੱਕੋ ਟਾਈਮ 'ਤੇ ਉਹ ਸਾਰਿਆਂ ਨੂੰ ਵੇਖ ਰਿਹਾ, ਕਿਹੜੀ ਅਜੀਬ ਗੱਲ ਹੈ। ਉਹਦੀਆਂ ਅੱਖਾਂ ਦੇ ਦੇਖਣ ਦੀ ਤਰੀਕਾ ਸਮਝ ਕਿਵੇਂ ਸਮਝੇਗਾ? ਤੇਰੀਆਂ ਅੱਖਾਂ ਦੀ ਇੱਕ ਦਿਸ਼ਾ ਹੈ, ਇੱਕ ਡਾਇਰੈਕਸ਼ਨ ਹੈ। ਜੇ ਤੂੰ ਸਾਹਮਣੇ ਦੇਖੇਗਾ ਪਿੱਛੇ ਨਹੀਂ ਦੇਖ ਸਕੇਗਾ, ਜੇ ਡਾਇਰੈਕਸ਼ਨ ਬਦਲੇਗਾ ਇੱਧਰ ਦੇਖੇਗਾ ਇੱਧਰ ਨਹੀਂ ਦੇਖ ਸਕੇਗਾ, ਇੱਧਰ ਦੇਖੇਗਾ ਇੱਧਰ ਨਹੀਂ ਦੇਖ ਸਕੇਗਾ। ਪਰ ਜਿਹੜਾ ਮੇਰਾ ਪ੍ਰਭੂ ਹੈ ਉਹਦੀ ਤਾਂ ਸੰਤਾਨ ਸਾਰੇ ਬ੍ਰਹਿਮੰਡ ਵਿੱਚ ਖਿਲਰੀ ਹੋਈ ਹੈ, ਉੱਤਰ ਦੱਖਣ ਪੂਰਬ ਪੱਛਮ ਵਿੱਚ ਇੱਕੋ ਸਮੇਂ ਉਹ ਰੱਬ ਵੇਖੀ ਜਾਂਦਾ ਹੈ। ਇੰਨੀਆਂ ਅੱਖਾਂ ਅੰਤ ਪਾ ਕਿਵੇਂ ਪਾਏਗਾ? ਉਹਦੇ ਦੇਖਣ ਦਾ ਹੀ ਅੰਤ ਨਹੀਂ ਪਾ ਸਕਦਾ। ਇੰਨੀਆਂ ਅੱਖਾਂ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਪੌੜੀ ਜਿੱਤੇ ਅੰਦਰ ਸਭ ਕੋ, ਹਰ ਕੋਈ ਉਹਦੇ ਚਿੱਤ ਦੀ ਲਿਸਟ ਵਿੱਚ ਹੈ, ਵੇਖ ਨਦਰੀ ਹੇਠ ਚਲਾਏਂਦਾ, ਹਰ ਕਿਸੇ ਨੂੰ ਆਪਣੀ ਨਿਗਾਹ ਥੱਲਿਓਂ ਵੇਖ ਵੇਖ ਕੇ ਕੱਢ ਰਿਹਾ, ਕੋਈ ਮੇਰੇ ਕੋਲੋਂ ਛੁੱਪ ਕੇ ਨਾ ਲੰਘ ਜਾਏ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਮਾਨਸਾ ਦੀ ਬਾਣੂ ਕੋਈ ਨਸ ਭੱਜ ਨਿਕਲੇ, ਕਿਸੇ ਸੰਸਾਰ ਦੀ ਅਦਾਲਤ ਵਿੱਚੋਂ ਨਿਗਾਹ ਵਿੱਚੋਂ ਕੋਈ ਛੁੱਪ ਜਾਏ, ਕਿਤੇ ਅੱਗੇ ਪਿੱਛੇ ਹੋ ਜਾਏ, ਉਹਦਾ ਭਗੌੜਾ ਕਰਾਰ ਦਿੱਤਾ ਜਾਏ, ਕਈ ਕਈ ਮਹੀਨੇ ਸਾਲ ਵਰੇ ਲੰਘ ਜਾਣ, ਉਹਨਾਂ ਦੀ ਨਿਗਾਹ ਵਿੱਚ ਨਾ ਆਵੇ, ਫੜਿਆ ਨਾ ਜਾਏ। ਪਰ ਕਹਿਣ ਲੱਗੇ ਮਾਨਸਾ ਦੀ ਬਾਣੋਂ ਕੋਈ ਨਸ ਭੱਜ ਨਿਕਲੇ, ਹਰ ਦੀ ਬਾਣੋਂ ਕੋਈ ਕਿੱਥੇ ਜਾਇਆ? ਫੈਸਲਾ ਬਣੀ ਗਿਆ, ਹਰ ਦੀ ਬਾਣੋਂ ਕੋਈ ਕਿੱਥੇ ਜਾਇਆ? ਰੱਬ ਦੀ ਅਦਾਲਤ ਵਿੱਚੋਂ ਕਿਵੇਂ ਛੁਪੇਗਾ? ਭਲਿਆ ਉਹਦੀਆਂ ਤਾਂ ਹਰ ਪਾਸੇ ਹੀ ਅੱਖਾਂ ਨੇ, ਤੂੰ ਕਿੱਥੇ ਛੁਪੇਗਾ? ਪਾ ਅੰਤ ਕਿਵੇਂ ਪਾਏਗਾ? ਉਹਦੇ ਵੇਖਣ ਦਾ ਹੀ ਕੋਈ ਅੰਤ ਨਹੀਂ, ਵੇਖ ਨਦਰੀ ਹੇਠ ਚਲਾਏਗਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਗਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਤਾਂ ਸਭ ਕੁਝ ਕਰੀ ਕਰਾਈ ਜਾਂਦਾ, ਤੇ ਹਰ ਇੱਕ ਇਨਸਾਨ ਜੀਵ ਜੰਤ ਜਿਹੜਾ ਕਿਸੇ ਵੀ ਰੂਪ ਵਿੱਚ ਕਿਸੇ ਵੀ ਨਸਲ ਵਿੱਚ ਕਿਸੇ ਵੀ ਰੰਗ ਵਿੱਚ ਬੈਠਾ ਹੈ, ਸਭ ਉਹਦੇ ਚਿੱਤ ਵਿੱਚ ਹੈ, ਉਹਦੀ ਲਿਸਟ ਵਿੱਚ ਹੈ। ਇਸ ਲਈ ਉਹਦੇ ਵੇਖਣ ਦਾ ਵੀ ਅੰਤ ਨਹੀਂ। ਜੇ ਸੰਸਾਰ ਦਾ ਸ੍ਰਿਸ਼ਟੀ ਦਾ ਅੰਤ ਨਹੀਂ ਤੇ ਸ੍ਰਿਸ਼ਟੀ ਨੂੰ ਵੇਖਣ ਦੀ ਸ਼ਕਤੀ ਦਾ ਅੰਤ ਕਿਵੇਂ ਹੋ ਸਕਦਾ? ਇਸ ਲਈ ਅੰਤ ਨਾ ਵੇਖਣ, ਸੁਣਨ ਨਾ ਅੰਤ। ਤੂੰ ਓਨੀ ਗੱਲ ਸੁਣ ਸਕਣਾ ਜਿਹੜੀ ਕੋਈ ਮੂੰਹ ਬੋਲ ਕੇ ਆਖੇ, ਉਹ ਵੀ ਕਈ ਵਾਰ ਨਹੀਂ ਸੁਣਦੀ ਤੇ ਆਖੀਦਾ ਵੋਲਿਊਮ ਉੱਚੀ ਕਰ ਦਿਓ, ਬੋਲ ਰਿਹਾ ਪਰ ਮੈਨੂੰ ਸੁਣ ਨਹੀਂ ਰਿਹਾ। ਆ ਲਾਊਡ ਸਪੀਕਰਾਂ ਦੀ ਲੋੜ ਕਿਉਂ ਪੈਂਦੀ ਹੈ? ਕਿਉਂਕਿ ਦੂਰ ਦੁਰਾਡੇ ਬੈਠਾ ਹੋਇਆ ਮਨੁੱਖ ਸੁਣਨ ਦੀ ਸ਼ਕਤੀ ਇੰਨੀ ਨਹੀਂ ਰੱਖ ਸਕਦਾ, ਮੇਰੇ ਕੋਲ ਇੰਨੀ ਬੋਲਣ ਦੀ ਸ਼ਕਤੀ ਨਹੀਂ ਕਿ ਮੈਂ ਉੱਥੋਂ ਤੱਕ ਪਹੁੰਚਾ ਸਕਾਂ। ਪਰ ਕਿੱਡੀ ਅਜੀਬ ਗੱਲ ਹੈ ਪ੍ਰਭੂ ਦੀ, ਉਹ ਤਾਂ ਤੂੰ ਬੋਲ ਨਾ ਬੋਲ ਅੰਦਰੋਂ ਹੀ ਸੁਣੀ ਜਾਂਦਾ ਹੈ। ਉਹਦੀ ਸ਼ਕਤੀ ਨੂੰ ਤੂੰ ਕਿਵੇਂ ਜਾਣੇਗਾ? ਉਹ ਤਾਂ ਅੰਦਰੋਂ ਹੀ ਸੁਣੀ ਜਾਂਦਾ ਹੈ। ਗੁਰੂ ਆਖ ਰਹੇ ਨੇ ਬਿਨ ਬੋਲੇ ਸਭ ਕੁਛ ਜਾਣਦਾ, ਬਿਨ ਬੋਲੇ ਸਭ ਕੁਛ ਜਾਣਦਾ। ਹਾਂ ਇਹ ਗੱਲ ਵੱਖਰੀ, ਕਿਉਂਕਿ ਤੇਰੀ ਪਹੁੰਚ ਨਹੀਂ, ਇਸ ਲਈ ਤੂੰ ਓਨਾ ਕੁ ਅੰਦਾਜ਼ਾ ਲਗਾ ਲੈਣਾ ਕਿ ਖੌਰੇ ਉਹ ਵੀ ਮੇਰੀ ਕੀਤੀ ਹੋਈ ਅਰਦਾਸ ਦੇ ਮੇਰੇ ਲਫਜ਼ਾਂ ਦੇ ਮੁਤਾਜ ਹੈ, ਆਖਾਂਗਾ ਤਾਂ ਹੀ ਸੁਣੇਗਾ। ਨਹੀਂ, ਤੂੰ ਅੰਦਰ ਚਿਤਵ ਕੇ ਦੇਖ, ਉਹ ਸ਼ਕਤੀ ਪੈਦਾ ਕਰ, ਅੰਦਰਲਾ ਚਿਤਵਿਆ ਵੀ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਦੇ, ਘਟ ਘਟ ਕੇ ਅੰਤਰ ਕੀ ਜਾਣਦੇ, ਅੰਤ ਨਾ ਵੇਖਣ ਸੁਣਨ ਨਾ ਅੰਤ, ਘਟ ਘਟ ਕੇ ਅੰਤਰ ਕੀ ਜਾਣਦ, ਭਲੇ ਬੁਰੇ ਕੀ ਪੀਰ ਪਛਾਣਦੇ। ਅੰਦਰ ਦੀ ਸਭ ਕੁਛ ਜਾਣਦਾ ਹੈ, ਬਲਕਿ ਕਈ ਵਾਰ ਬਾਹਰਲੀਆਂ ਗੱਲਾਂ ਨਹੀਂ ਸੁਣਦਾ, ਅੰਦਰ ਦੀਆਂ ਸੁਣਦਾ ਹੈ। ਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਵੀ ਆਖਿਆ ਨਾ, ਕਹਿਣ ਲੱਗੇ ਜਿੰਨਾ ਅੰਤਰ ਹਰ ਹਰ ਪ੍ਰੀਤ ਹੈ ਤੇ ਜਣ ਸੁਗੜ ਸਿਆਣੇ ਰਾਮ ਰਾਜੇ, ਜੇ ਉਹ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ, ਉਹ ਤਾਂ ਅੰਦਰ ਦੀਆਂ ਸੁਣ ਗਿਆ ਤੇ ਦੂਜੇ ਪਾਸੇ ਆਖ ਦਿੱਤਾ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਕਿਉਂ ਜਿੰਨਾ ਅੰਤਰ ਕਪਟ ਵਿਕਾਰ ਹੈ। ਅੰਦਰ ਦੀ ਗੱਲ ਦੁਨੀਆ ਨਹੀਂ ਬੁੱਝ ਸਕਦੀ, ਮੇਰੇ ਅੰਦਰ ਕੀ ਇਹ ਦੁਨੀਆ ਨਹੀਂ ਜਾਣ ਸਕਦੀ, ਰੱਬ ਜਾਣ ਸਕਦਾ। ਉਹਦੇ ਕੋਲ ਸੁਣਨ ਸ਼ਕਤੀ ਏਡੀ ਵੱਡੀ ਹੈ, ਉਹ ਬਾਹਰ ਦੀ ਨਹੀਂ ਅੰਦਰ ਦੀ ਗੱਲ ਸੁਣਦਾ ਜਿਹੜੀ ਤੇਰੀ ਪਹੁੰਚ ਤੋਂ ਬਾਹਰ ਹੈ। ਇਸ ਲਈ ਤੂੰ ਉਹਦੀ ਸੁਣਨ ਸ਼ਕਤੀ ਦਾ ਕੀ ਅੰਦਾਜ਼ਾ ਲਗਾ ਸਕਣਾ। ਗੁਰੂ ਕਹਿੰਦੇ ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ। ਲਓ ਇੱਥੇ ਫਿਰ ਰੁਕਣਾ, ਕਿਉਂਕਿ ਕਰਨੀ ਜਿੰਨੀ ਹੈ ਨਾ, ਜਿੰਨੀ ਕਰਨੀ ਹੈ ਉਹ ਕਿਸੇ ਫੈਸਲੇ ਤੇ ਵਿਚਾਰ ਤੇ ਆਧਾਰਿਤ ਹੁੰਦੀ ਹੈ। ਮੈਂ ਕਰਜ਼ ਕੀਤੀ ਸੀ, ਵਿਚਾਰ ਹੀ ਕੱਲ੍ਹ ਦਾ ਵਿਹਾਰ ਬਣਦੇ ਨੇ। ਕੋਈ ਵੀ ਮਨੁੱਖ ਕੰਮ ਕਰਦਾ ਪਹਿਲਾਂ ਵਿਚਾਰਦਾ, ਤੇ ਰੱਬ ਕੋਈ ਬਿਨਾਂ ਵਿਚਾਰੇ ਕੰਮ ਥੋੜ੍ਹਾ ਕਰੀ ਜਾਂਦਾ, ਇਹ ਗੱਲ ਵੱਖਰੀ ਹੈ। ਉਹਦੀ ਵਿਚਾਰ ਅਸੀਂ ਨਹੀਂ ਜਾਣਦੇ, ਹਰ ਚੀਜ਼ ਦਾ ਕੋਈ ਫੈਸਲਾ ਕਰਨਾ ਪੈਂਦਾ। ਆ ਮੰਤ ਲਫਜ਼ ਜਿਹੜਾ ਹੈ ਨਾ, ਇਹ ਅੰਦਰਲੀ ਵਿਚਾਰ ਦਾ ਫੈਸਲੇ ਦਾ, ਇਹ ਲਫਜ਼ ਕਈ ਥਾਂ ਤੇ ਬਾਣੀ ਵਿੱਚ ਆਇਆ। ਪ੍ਰਹਿਲਾਦ ਦੇ ਸੰਬੰਧ ਵਿੱਚ ਵੀ ਇਹ ਗੱਲ ਆਖੀ ਗਈ ਹੈ, ਦੁਸ਼ਟ ਸਭਾ ਮਿਲ ਮੰਤਰ ਪਕਾਇਆ। ਦੁਸ਼ਟਾਂ ਦੀ, ਬੁਰਿਆਂ ਦੀ, ਰਾਕਸ਼ਾਂ ਦੀ, ਗੁਨਾਹਗਾਰਾਂ ਦੀ ਸਭਾ ਬੈਠੀ, ਇਕੱਤਰ ਹੋਏ ਤੇ ਸਾਰਿਆਂ ਨੇ ਮਿਲ ਕੇ ਇੱਕ ਫੈਸਲਾ ਕੀਤਾ, ਮੰਤਰ ਪਕਾਇਆ, ਸਲਾਹ ਕੀਤੀ, ਵਿਚਾਰ ਕੀਤਾ। ਲਓ ਮੰਤ ਦਾ ਅਰਥ ਹੀ ਹੈ, ਹਰ ਕੰਮ ਵਿਚਾਰ ਕੇ ਹੁੰਦਾ, ਫੈਸਲਾ ਕਰਕੇ ਹੁੰਦਾ। ਮੈਂ ਆ ਕਰਨਾ, ਕਰਨੇ ਦੇ ਨਾਲ ਵਿਚਾਰ ਦਾ ਸੰਬੰਧ ਹੈ। ਜਿਹੜਾ ਕਰਨੇ ਵਿਚਾਰ ਵਿਹੂਣਾ ਹੁੰਦਾ, ਉਹਦੀ ਕੋਈ ਦਿਸ਼ਾ ਨਹੀਂ ਹੁੰਦੀ। ਤੇ ਰੱਬ ਦੇ ਕਰਨੇ ਵੀ ਵਿਚਾਰ ਅਧੀਨ, ਬਕਾਇਦਾ ਮੰਤਰ ਪਕਾਉਂਦਾ। ਸਿਰਫ ਫਰਕ ਇੰਨਾ, ਉੱਥੇ ਸਭਾ ਲੱਗਦੀ ਹੈ, ਦੂਜਿਆਂ ਕੋਲੋਂ ਸਲਾਹ ਲਈ ਜਾਂਦੀ ਹੈ, ਕਿਉਂਕਿ ਆਪਣੀ ਵਿਚਾਰ 'ਤੇ ਵੀ ਭਰੋਸਾ ਨਹੀਂ ਹੁੰਦਾ। ਰੱਬ ਨੂੰ ਆਪਣੀ ਵਿਚਾਰ 'ਤੇ ਇੰਨਾ ਵਿਸ਼ਵਾਸ ਅਤੇ ਭਰੋਸਾ ਹੈ, ਉਹ ਦੂਜੇ ਕੋਲੋਂ ਸਲਾਹ ਨਹੀਂ ਲੈਂਦਾ। ਲਓ ਉਹਦੇ ਕਰਨ ਵਿੱਚ ਹੀ ਆਉਂਦਾ, ਸੋ ਕਰੇ, ਆਪਾਂ ਰੋਜ਼ ਪੜ੍ਹਨੇ, ਸੋ ਕਰੇ ਜੇ ਕਿਸੇ ਰਜਾਏ, ਜੋ ਉਹਦੀ ਰਜ਼ਾ ਹੁੰਦੀ। ਉਹਨੇ ਨਾ ਮੇਰੇ ਕੋਲੋਂ ਪੁੱਛਣਾ ਵੀ ਦੱਸ ਮੈਂ ਕੀ ਕਰਾਂ, ਨਾ ਤੁਹਾਡੇ ਕੋਲੋਂ ਪੁੱਛਣਾ ਕੀ ਕਰਾਂ। ਆ ਫਰਕ, ਤੇ ਜਿਹਦੇ ਨਾਲ ਸਲਾਹ ਕਰੀਏ ਉਹਦੇ ਨਾਲ ਆਪਣੀ ਵਿਚਾਰ ਸਾਂਝੇ ਕਰਨੇ ਪੈਂਦੇ ਨੇ, ਇਸ ਲਈ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਇਹ ਚਾਹੁੰਦਾ, ਮੈਂ ਇਹ ਚਾਹੁੰਦਾ, ਵਿਚਾਰ ਸਾਂਝੇ ਕਰੀਏ। ਲਓ ਆਹ ਇੱਕ ਗੱਲ ਸਮਝਦਾ, ਦੁਨੀਆਂ ਅੰਦਰ ਵਿਚਾਰ ਦੀ ਦੁਨੀਆਂ ਵਿੱਚ ਅਸੀਂ ਜਦੋਂ ਕਿਸੇ ਨਾਲ ਕੋਈ ਸਲਾਹ ਕਰਨੀ ਹੋਵੇ, ਆਪਣੇ ਮਨ ਦੀ ਗੱਲ ਵੀ ਆਖਣੇ ਆ, ਦੂਜੇ ਦੇ ਮਨ ਦੀ ਗੱਲ ਵੀ ਸੁਣਨੇ, ਕੋਈ ਸਲਾਹ ਕਰਨੀ, ਉਹਦੇ ਵਿੱਚ ਕੀ ਹੁੰਦਾ, ਤੁਹਾਨੂੰ ਆਪਣੇ ਮਨ ਦੀ ਗੱਲ ਜ਼ਾਹਿਰ ਕਰਨੀ ਪੈਂਦੀ, ਦੂਜੇ ਨੂੰ ਪਤਾ ਲੱਗ ਜਾਂਦਾ ਇਹ ਕੀ ਚਾਹੁੰਦਾ। ਹੁਣ ਰੱਬ ਕਿਸੇ ਨਾਲ ਸਲਾਹ ਕਰਦਾ ਨਹੀਂ, ਸੋ ਕਰੇ ਜੇ ਕਿਸੇ ਰਜਾਏ, ਨਾ ਕਿਸੇ ਕੋਲੋਂ ਸਲਾਹ ਲੈਣ ਦੀ ਉਹਨੂੰ ਲੋੜ ਹੈ। ਉਹਦਾ ਨਤੀਜਾ ਇਹ ਨਿਕਲਦਾ ਕਿ ਰੱਬ ਦੇ ਅੰਦਰ ਦਾ ਜਿਹੜਾ ਮੰਤ ਹੁੰਦਾ ਨਾ, ਵਿਚਾਰ ਤੇ ਫੈਸਲਾ ਹੁੰਦਾ, ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਇਸ ਲਈ ਕੋਈ ਜਾਣਦਾ ਹੀ ਨਹੀਂ ਰੱਬ ਦੇ ਅੰਦਰ ਦੀ ਵਿਚਾਰ ਕੀ ਹੈ। ਕਹਿਣ ਲੱਗੇ ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਰੱਬ ਦੇ ਮਨ ਵਿੱਚ ਕੀ ਮੰਤ ਹੈ, ਕੀ ਫੈਸਲਾ ਹੈ, ਕੀ ਉਹ ਕਰਨਾ ਚਾਹੁੰਦਾ, ਕੱਲ ਉਹਨੇ ਕੀ ਕਰ ਦੇਣਾ, ਸਵੇਰੇ ਕੀ ਹੋਇਆ, ਤੁਸੀਂ ਦੇਖਿਆ ਹੀ 20 ਦਿਨ ਪਹਿਲੇ ਕੀ ਹੋਇਆ, ਕਿਸੇ ਨੂੰ ਪਤਾ ਸੀ ਕੀ ਪਤਾ ਸੀ? ਜੇ ਉਹ ਕਿਸੇ ਕੋਲੋਂ ਸਲਾਹ ਲੈਂਦਾ, ਹੋ ਸਕਦਾ ਕੋਈ ਆਪਣੀ ਸਲਾਹ ਨਾ ਦੇਣ ਦਾ ਪਰ ਲਵੇ, ਕਿਉਂ ਦੀ ਮਰਜ਼ੀ ਹੈ। ਉਹਦੇ ਵਾਸਤੇ ਤਾਂ ਖੇਡ ਹੀ ਹੈ ਨਾ ਜੀ, 50-100 ਹਜ਼ਾਰ 10-20-50 ਹਜ਼ਾਰ ਆਦਮੀ ਉੱਪਰ ਥੱਲੇ ਹੋ ਜਾਣਾ, ਐਡੀ ਵੱਡੀ ਸ੍ਰਿਸ਼ਟੀ ਦੀ ਖੇਡ ਵਿੱਚ ਉਹਨੂੰ ਕੀ ਫਰਕ, ਖੇਡ ਖੇਡਣ ਵਾਲੇ ਨੂੰ ਕੀ ਫਰਕ, ਉਹਦੇ ਵਾਸਤੇ ਤਾਂ ਖੇਡ ਹੀ ਹੈ, ਘੜੇ ਉਸਾਰੇ ਉਸਰੇ ਢਾਹੇ। ਬਜ਼ੁਰਗਾਂ ਦੀ ਮੈਨੂੰ ਇੱਕ ਗੱਲ ਯਾਦ, ਕਈ ਵਾਰੀ ਆਖਦੇ ਸਰ ਕਿ ਘਰ ਦਾ ਮਕਾਨ ਬਣਾਉਣਾ ਹੋਵੇ ਇੱਟਾਂ ਮੁੱਲ ਲਿਆਉਣੀਆਂ ਪੈਂਦੀਆਂ ਨੇ, ਹਰ ਇੱਕ ਇੱਟ ਦੀ ਕੀਮਤ ਹੈ। ਤੇ ਜਦੋਂ ਭੱਠੇ ਤੋਂ ਇੱਟਾਂ ਆਉਂਦੀਆਂ ਨੇ ਉਦੋਂ ਆਖੀ ਤਾਂ ਰੋੜੇ ਨਾ ਪਾਏ। ਬੜੀ ਖੂਬਸੂਰਤ ਇੱਕ ਐਗਜ਼ਾਮਪਲ ਦਿੰਦੇ ਸਨ ਬਜ਼ੁਰਗ, ਜਦੋਂ ਭੱਠੇ ਤੋਂ ਇੱਟਾਂ ਆਉਂਦੀਆਂ ਨੇ ਉਦੋਂ ਆਖੀ ਤਾਂ ਭੱਠੇ ਵਾਲੇ ਨੂੰ ਭਲਿਆ, ਇੱਟਾਂ 'ਚ ਰੋੜੇ ਨਾ ਪਾਈ, ਟੁਕੜੇ ਨਾ ਪਾਈ, ਸਾਡੀ ਨਿਗ੍ਹਾ 'ਚ ਉਹਦੀ ਵੈਲਿਊ ਨਹੀਂ ਹੁੰਦੀ। ਜੇ ਉਹ ਰੋੜੇ ਜ਼ਿਆਦਾ ਪਾ ਦੇ ਉਹਨਾਂ ਨਾਰਾਜ਼ ਹੋਈ ਰਹੇ, ਰੋੜੇ ਨਾ ਪਾਈ। ਅਤੇ ਉਹ ਇੱਟਾਂ ਲਿਆ ਕੇ ਹਵਾਲੇ ਕਰੀ ਦੇਣੇ ਮਿਸਤਰੀ ਦੇ, ਲੈ ਇਹਦੇ ਨਾਲ ਦੀਵਾਰ ਉਸਾਰ। ਹੁਣ ਘਰ ਵਾਲੇ ਨੂੰ ਕੀ ਪਤਾ, ਜਿਹਨੇ ਇੱਟਾਂ ਲਿਆਂਦੀਆਂ ਨੇ ਉਹਨੂੰ ਕੀ ਪਤਾ ਕਿ ਕਿੱਥੇ ਰੋੜੇ ਦੀ ਲੋੜ ਹੈ। ਜਦੋਂ ਉਹ ਚਿਨਾਈ ਕਰਦੇ ਨੇ, ਚਿਨਾਈ ਕਰਦਿਆਂ ਕਰਦਿਆਂ ਜਿੱਥੇ ਇੱਟ ਉਹਨੂੰ ਵਾਧੂ ਨਜ਼ਰ ਆਵੇ ਨਾ, ਉਹ ਮਿੰਟ ਵਿੱਚ ਕਾਂਡੀ ਮਾਰਦਾ ਅਤੇ ਟੁਕੜੇ ਕਰਕੇ ਉੱਥੇ ਪਾ ਦਿੰਦਾ। ਉਹ ਭਰਿਆ ਪਹਿਲੇ ਤਾਂ ਟੁਕੜੇ ਲੈ ਨਹੀਂ, ਹੁਣ ਕਰਨੇ ਪਏ, ਪਰ ਉਹਨੂੰ ਕੀ, ਉਹਨੇ ਤਾਂ ਦੀਵਾਰ ਉਸਾਰਨੀ ਹੈ, ਉਹਦੇ 'ਚ ਵਾਧੂ ਇੱਟ ਨਹੀਂ ਚਾਹੀਦੀ। ਇਹ ਗੱਲ ਸਾਨੂੰ ਨਹੀਂ ਪਤਾ, ਉਹ ਸਿਰਜਣਹਾਰ ਨੂੰ ਪਤਾ ਕਿੱਥੇ ਉਹਨੂੰ ਕਿੰਨੀ ਸ੍ਰਿਸ਼ਟੀ ਦੀ ਅਤੇ ਕਿਸ ਰੂਪ ਵਿੱਚ ਲੋੜ ਹੈ। ਅਸੀਂ ਕਈ ਵਾਰ ਸੋਗੀ ਹੁੰਦੇ ਹਾਂ, ਕਈ ਵਾਰ ਵਿਯੋਗੀ ਹੁੰਦੇ ਹਾਂ, ਕਈ ਵਾਰ ਉਦਾਸ ਹੁੰਦੇ ਹਾਂ, ਕਈ ਵਾਰ ਖੇੜੇ ਵਿੱਚ। ਅਸੀਂ ਉਹਦੀ ਗੱਲ ਨੂੰ ਨਾ ਸਮਝ ਸਕਣ ਕਰਕੇ ਹੀ ਕਦੀ ਚਿੰਤਾ ਉਦਾਸ ਹੁੰਦੇ ਹਾਂ, ਕਦੀ ਪ੍ਰਸੰਨ ਖੇੜੇ ਵਿੱਚ ਹੁੰਦੇ ਹਾਂ। ਅਤੇ ਜਿਹੜੇ ਉਹਦੀ ਕਰਨੀ ਨੂੰ ਸਮਝ ਲੈਂਦੇ ਨੇ ਉਹ ਨਾਨਕ ਭਗਤਾਂ ਸਦਾ ਵਿਕਾਸ ਹੋ ਜਾਂਦਾ। ਜਬ ਕੁਛ ਪਾਵੇ ਤਾਂ ਗਰਭ ਕਰਤਾ ਹੈ, ਮਾਇਆ ਗਈ ਤਾਂ ਰੋਵਣ ਲੱਗਤ ਹੈ ਨਹੀਂ ਹੁੰਦੇ, ਬਲਕਿ ਉਹ ਇਹ ਸਮਝ ਲੈਂਦੇ ਨੇ ਕਿ ਸੰਪੈ ਦੇਖ ਨਾ ਹਰਕੀਏ ਵਿਪਦ ਦੇਖ ਨਾ ਰੋਏ। ਜੋ ਸੰਪੈ ਤਿਉਂ ਵਿਪਤ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਇਹ ਅਵਸਥਾ ਬਹੁਤ ਉੱਚੀ ਹੈ, ਅਤੇ ਉਹ ਉੱਚੀ ਅਵਸਥਾ ਬਣਾਉਣ ਲਈ ਹੀ ਸਾਧਨ ਦਿੱਤਾ ਗਿਆ, ਕਿਉਂਕਿ ਪ੍ਰਭੂ ਉੱਚਾ ਹੈ ਨਾ, ਉਸ ਅਵਸਥਾ 'ਤੇ ਜਾ ਕੇ ਹੀ ਉਹਦੇ ਨਾਲ ਮਿਲਿਆ ਜਾ ਸਕਦਾ। ਅੱਜ ਦਾ ਮਸਲਾ ਵੀ ਇਹ ਹੋਇਆ, ਇਹ ਅਵਸਥਾ ਬਹੁਤ ਉੱਚੀ ਹੈ, ਜਿਹਨੂੰ ਸਹਿਜ ਅਵਸਥਾ ਆਖਦੇ ਨੇ, ਇਹ ਅਵਸਥਾ ਬਹੁਤ ਉੱਚੀ ਹੈ, ਲੇਕਿਨ ਪਰਮਾਤਮਾ ਵੀ ਬਹੁਤ ਉੱਚਾ ਹੈ ਨਾ, ਇਸ ਲਈ ਸਾਨੂੰ ਉੱਚੀ ਅਵਸਥਾ 'ਤੇ ਜਾਣਾ ਹੀ ਪੈਂਦਾ। ਜਿੰਨੀ ਦੇਰ ਸਹਿਜ ਨਹੀਂ ਮਿਲਦਾ ਉੰਨੀ ਦੇਰ ਪ੍ਰੀਤਮ ਨਹੀਂ ਮਿਲਦਾ। ਇਸੇ ਲਈ ਚੌਥੜੀ ਲਾਮ ਵਿੱਚ ਵੀ ਆਖਿਆ ਸੀ, ਹਰ ਚੌਥੜੀ ਲਾਭ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਆ। ਸਹਿਜ ਕੀ ਹੈ, ਸੰਪੈ ਦੇਖਣਾ ਕੀ ਹੈ, ਵਿਪਤ ਦੇਖਣਾ। ਸਾਬਤ ਇੱਟ ਦੀ ਲੋੜ ਸੀ, ਉਹਨੇ ਸਾਬਤ ਲਾ ਦਿੱਤੀ, ਰੋੜੇ ਕਰਨ ਦੀ ਲੋੜ ਸੀ, ਰੋੜੇ ਕਰ ਲਿਆ। ਪਰ ਅਸੀਂ ਆਖੇ ਜਾਣਾ ਰੋੜੇ ਨਾ ਭੇਜੀ, ਬਣਾਉਣ ਵਾਲੇ ਨੇ ਸਿਰਜਣਹਾਰ ਨੂੰ ਜੇ ਲੋੜ ਪਈ ਉਹਨੇ ਇੱਟ ਸਾਬਤ ਲਾ ਦਿੱਤੀ, ਜੇ ਉਹਨੇ ਮਹਿਸੂਸ ਕੀਤਾ, ਕਿਉਂਕਿ ਉਹਦਾ ਮੰਤ, ਉਹਦੀ ਵਿਚਾਰ, ਉਹਦੀ ਸਲਾਹ ਅੰਦਰ ਦੀ ਅਸੀਂ ਨਹੀਂ ਨਾ ਜਾਣਦੇ, ਇਸ ਲਈ ਪਰੇਸ਼ਾਨ ਰਹੇ। ਜੇ ਉਹਨੂੰ ਰੋੜੇ ਦੀ ਲੋੜ ਪਈ, ਉਹਨੇ ਇੰਨੀ ਕੀਮਤ ਨਾਲ ਖਰੀਦੀ ਹੋਈ ਇੱਟ ਨੂੰ, ਮਿੰਟ ਨਹੀਂ ਲਾਇਆ ਰੋੜਾ ਕਰ ਦਿੱਤਾ, ਗੁਰੂ ਨੇ ਖਿਆਲ ਦੇ ਦਿੱਤਾ। ਕਹਿਣ ਲੱਗੇ ਹੈ ਸਹਿਜ ਅਵਸਥਾ, ਉਸਨੂੰ ਪਛਾਣਨਾ। ਤੇ ਜਦੋਂ ਸਹਿਜ ਅਵਸਥਾ ਆ ਜਾਂਦੀ ਹੈ, ਇੰਨੀ ਉੱਚੀ ਅਵਸਥਾ ਹੈ ਕਿ ਜਿੱਡਾ ਰੱਬ ਉੱਚਾ ਹੈ, ਤੇ ਹੁਣ ਉਹਦੇ ਵਰਗਾ ਕੋਈ ਹੋਵੇ ਤਾਂ ਉਹਨੂੰ ਪਹੁੰਚੇ, ਇਉਂ ਮਿਲਾਪ ਦਾ ਸਾਧਨ ਬਣ ਜਾਂਦਾ। ਹਰ ਚੌਥੜੀ ਲਾਭ ਮਨ ਸਹਿਜ ਭਇਆ, ਹਰ ਚੌਥੜੀ ਲਾਭ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਆ। ਇਉਂ ਮਿਲਾਪ, ਗੁਰੂ ਕਹਿਣ ਲੱਗੇ ਖਿਆਲ ਕਰੀ ਜਦ ਤੂੰ ਇੱਥੇ ਪਹੁੰਚੇ ਨਾ, ਕਿ ਅੰਤ ਨਾ ਜਾਪੈ ਕਿਆ ਮਨ ਮੰਤ, ਤੈਨੂੰ ਇਹ ਵੀ ਅੰਤ ਨਹੀਂ, ਤੈਨੂੰ ਇਹ ਵੀ ਸੁਰਤ ਨਹੀਂ, ਤੂੰ ਇਹ ਵੀ ਨਹੀਂ ਜਾਣ ਸਕਿਆ ਕਿ ਉਹਦੇ ਮਨ ਦੇ ਵਿਚਾਰ ਕੀ ਨੇ, ਫੈਸਲਾ ਕੀ ਹੈ, ਕਿਸ ਪਲ ਉਹ ਕੀ ਕਰਨਾ ਚਾਹੁੰਦਾ, ਇਹ ਤੂੰ ਨਹੀਂ ਜਾਣਦਾ। ਅਗਲੇ ਪਲ ਕੀ ਹੋ ਜਾਣਾ ਇਹ ਤੂੰ ਨਹੀਂ ਜਾਣਦਾ। ਤੇ ਇਹ ਤੁਕ ਸਾਬਤ ਕਰਦੀ ਇਸ ਗੱਲ ਨੂੰ ਕਿ ਅੰਤ ਨਾ ਜਾਪੈ ਕਿਆ ਮਨ ਮੰਤ, ਕਹਿਣ ਲੱਗੇ ਦੇਖ ਲੈ ਨਾ ਤੂੰ ਇਹ ਹੁਣ ਤੱਕ ਜਾਣ ਸਕਿਆ ਕਿ ਉਹਨੇ ਆਕਾਰ ਕਦੋਂ ਪੈਦਾ ਕੀਤਾ ਅਤੇ ਉਸ ਆਕਾਰ ਦਾ ਪਾਰਾਂਵਾਰ ਕੀ ਹੈ। ਇਹ ਦੋਨੋਂ ਚੀਜ਼ਾਂ ਕੋਈ ਨਹੀਂ। ਅੰਤ ਨ ਜਾਪੈ ਕੀਤਾ ਆਕਾਰ, ਜਿਹੜਾ ਕੱਲ ਦੇ ਵਿੱਚ ਰਾਤ ਵਿੱਚ ਆ ਚੁੱਕਾ ਹੈ ਅਤੇ ਕਦੋਂ ਸਾਜਿਆ ਗਿਆ ਹੈ ਅਤੇ ਫਿਰ ਉਹਦਾ ਪਾਰਾਂਵਾਰ ਪਾਰਲਾ ਕਿਨਾਰਾ ਕਿਹੜਾ ਹੈ। ਇਹ ਖਿਆਲ ਕਰਿਓ ਜਿੱਥੋਂ ਕੋਈ ਸ਼ੁਰੂ ਹੁੰਦੀ ਹੈ ਚੀਜ਼ ਉੱਥੋਂ ਆਰ ਕਹਿੰਦੇ ਨੇ ਅਤੇ ਜਿੱਥੇ ਸਮਾਪਤ ਹੁੰਦੀ ਹੈ ਉਹਨੂੰ ਪਾਰ ਕਹਿੰਦੇ ਨੇ। ਆਰ ਤੇ ਪਾਰ ਮੈਂ ਇੱਕ ਵਾਰ ਕੀਤੀ ਸੀ, ਪਾਰ ਹੋਰ ਕੋਈ ਵੀ ਨਹੀਂ ਹੁੰਦਾ। ਪਾਰ ਕਿਸੇ ਵਿਸ਼ੇਸ਼ ਸਥਾਨ ਦਾ ਕਿਨਾਰੇ ਦਾ ਨਾਂ ਨਹੀਂ। ਅਤੇ ਮੈਂ ਅਰਜ਼ ਕੀਤੀ ਸੀ ਇਸ ਕਿਨਾਰੇ ਖਲੋਤੇ ਹੋਈਏ ਅਤੇ ਪਰਲਾ ਕਿਨਾਰਾ ਜਿਹੜਾ ਉਹਨੂੰ ਆਖੀਦਾ ਪਾਰ ਹੈ, ਇਹ ਪਾਰ ਹੈ। ਅਤੇ ਜੇ ਭਲਾ ਖੁਦਾ ਨੇ ਖਾਸਤਾ ਉਸੇ ਕਿਨਾਰੇ ਖਲੋਤੇ ਹੋਈਏ ਜਿਹਨੂੰ ਹੁਣ ਪਾਰ ਆਖ ਰਹੇ, ਅਤੇ ਫਿਰ ਸਾਡੇ ਕੋਲੋਂ ਕੋਈ ਪੁੱਛੇ ਪਾਰ ਕਿਹੜਾ, ਤਾਂ ਦੂਜੇ ਕਿਨਾਰੇ ਜਿੱਥੇ ਖਲੋਤੇ ਸਨ ਜਿਹਨੂੰ ਕਦੀ ਆਰ ਆਖ ਰਹੇ ਸਨ, ਫਿਰ ਉਹਨੂੰ ਆਖਣ ਲੱਗ ਪਈਦਾ ਉਹ ਪਾਰ ਹੈ। ਪਾਰ ਆਪਣੇ ਆਪ ਵਿੱਚ ਨਿਸ਼ਚਿਤ ਕੋਈ ਨਹੀਂ, ਜਿੱਥੋਂ ਸ਼ੁਰੂਆਤ ਹੈ ਉਹ ਉਰਾਰ ਹੈ, ਜਿਹੜਾ ਅੰਤ ਹੈ ਅਖੀਰ ਹੈ ਉਹ ਪਾਰ ਹੈ। ਹੁਣ ਰੱਬ ਦੀ ਖੇਡ ਕਿਹੜੀ ਅਜੀਬ ਕਿਸਮ ਦੇ, ਇਹ ਆਕਾਰ ਜਿਹੜੀ ਸ੍ਰਿਸ਼ਟੀ ਹੈ ਕਿਹੜੀ ਅਜੀਬ ਕਿਸਮ ਦੀ ਰਚਨਾ, ਇਹਦਾ ਪਾਰ ਕੋਈ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਐਡੀ ਲੰਬੀ ਇਹ ਖੇਡ ਹੈ, ਇੰਨਾ ਲੰਬਾ ਇਹ ਨਾਟਕ ਹੈ, ਇੰਨੀ ਲੰਬੀ ਇਹ ਫਿਲਮ ਹੈ ਕਿ ਪਾਤਰ ਆਉਂਦਾ ਆਪਣਾ ਪਾਰਟ ਅਦਾ ਕਰਕੇ ਤੁਰ ਜਾਂਦਾ, ਪਾਰਟ ਬਦਲ ਰਿਹਾ, ਨਾਟਕ ਨਹੀਂ ਖਤਮ ਹੋ ਰਿਹਾ, ਪਾਰਟ ਬਦਲ ਰਿਹਾ, ਪਾਤਰ ਬਦਲ ਰਿਹਾ। ਅੱਜ ਪਿਤਾ ਹੈ ਕੱਲ ਪੁੱਤਰ ਹੈ, ਉਸੇ ਹੀ ਮੰਚ ਤੇ ਉਹ ਖੇਡ ਰਿਹਾ, ਉਹੋ ਹੀ ਖੇਡ ਉਹ ਖੇਡ ਰਿਹਾ। ਕੱਲ ਪੁੱਤਰ ਹੈ, ਹੋਰ ਕੁਛ ਸਮੇਂ ਬਾਅਦ ਪੋਤਰੇ ਨੇ ਆ ਜਾਣਾ, ਉਸੇ ਮੰਚ ਤੇ ਉਹਨੇ ਖੇਡਣਾ ਸ਼ੁਰੂ ਕਰ ਦੇਣਾ, ਪਾਤਰ ਬਦਲ ਰਹੇ ਪਰ ਮੰਚ ਦੀ ਖੇਡ ਨਹੀਂ ਬਦਲਦੀ, ਇਹਦਾ ਪਾਰ ਹੀ ਕੋਈ। ਗੁਰੂ ਕਹਿਣ ਲੱਗੇ ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਬਾਰਾਂ ਵਾਰ, ਅੰਤ ਕਾਰਨ ਕਿਰਤੇ ਬਿਲਾ। ਕਹਿਣ ਲੱਗੇ ਉਹ ਭਲਿਆ ਉਸ ਪ੍ਰਭੂ ਦੀ ਖੇਡ ਦਾ, ਉਹਦੀ ਕਿਰਤ ਦਾ, ਉਹਦੀ ਕਰਨੀ ਦਾ, ਉਹਦੀ ਕੁਦਰਤ ਦਾ, ਅਤੇ ਉਹਦਾ ਅੰਤ ਪਾਉਣ ਲਈ ਬੜੇ ਸੰਸਾਰ ਅੰਦਰ ਵਿਲਕਦੇ ਰਹੇ, ਤਰਲੇ ਪਾਉਂਦੇ ਰਹੇ, ਦੇਵਤਿਆਂ ਦਰਸ਼ਨ ਕੇ ਤਾਈਂ ਦੁੱਖ ਭੁੱਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਪਰ ਭਗਵੇ ਭੇਖ ਪਏ। ਬੜੇ ਪਰ ਅੰਤ ਕਾਰਨ ਕੇਤੇ ਬਿਲਾਏ, ਤਾਂ ਕਿ ਅੰਤ ਨਾ ਪਾਏ ਜਾਏ। ਉਸ ਅੰਤ ਦੀ ਗੱਲ ਨੂੰ ਛੋਹ ਪ੍ਰਾਪਤ ਕਰਨੀ, ਇਹ ਕਿਸੇ ਦੇ ਵੱਸ ਦੀ ਗੱਲ ਨਾ ਰਹੀ। ਕੌਣ ਜਾਣੇ ਹਰ ਕੀ ਗੱਤ, ਨਾ ਕੋ ਜਾਣੇ, ਜੋਗੀ ਜਤੀ ਤਪੀ ਪਚ ਹਾਰੇ, ਹਾਰ ਗਏ ਥੱਕ ਗਏ। ਔਰ ਬਹੁ ਲੋਕ ਸਿਆਣੇ, ਚੰਗੇ ਚੰਗੇ ਚਾਤਰ ਸਿਆਣੇ ਵਿਦਵਾਨ ਲੋਕ ਆਖ ਆਖ ਥੱਕ ਗਏ, ਪਰ ਉਹਨੂੰ ਆਖ ਨਾ ਸਕੇ, ਕਿਉਂਕਿ ਜਿੰਨਾ ਕੁ ਕਿਹਾ ਅੱਗੇ ਉਸ ਤੋਂ ਜ਼ਿਆਦਾ ਦਿਸ ਪਿਆ। ਇਸ ਲਈ ਅਗਲੀ ਤੋਂ ਕੁਝ ਕਹਿ ਦਿੱਤਾ, ਅਗਲੀ ਲਾਈਨ ਵਿੱਚ ਇਸੇ ਲਈ ਆਖ ਦਿੱਤਾ। ਅੰਤ ਕਾਰਨ ਕੇਤੇ ਬਿਲ ਲਾਏ, ਤਾਂ ਕਿ ਅੰਤ ਨਾ ਪਾਇਆ ਜਾਏ, ਇਹੋ ਅੰਤ ਨਾ ਜਾਣੇ ਕੋਏ, ਕਿਉਂ ਬਹੁਤਾ ਕਹੀਏ ਬਹੁਤਾ, ਜਿੰਨਾ ਬਹੁਤਾ ਆਖਿਆ, ਜਦੋਂ ਬਹੁਤਾ ਆਖ ਕੇ ਰੁਕਿਆ ਨਾ, ਉਦੋਂ ਵੇਖਿਓ ਅਜੇ ਤਾਂ ਇਦੋਂ ਬਹੁਤਾ ਅੱਗੇ ਫਿਰ ਦਿਸਦਾ। ਜਦੋਂ ਉਹ ਬਹੁਤਾ ਆਖਿਆ, ਉਦੋਂ ਫਿਰ ਅੱਗੇ ਨਿਗਾਹ ਮਾਰੀ ਤੇ ਵੇਖਿਆ ਹੈ, ਜਿੰਨਾ ਮੈਂ ਆਖਿਆ ਇਸ ਤੋਂ ਅੱਗੇ ਤੇ ਬਹੁਤ ਦਿਸਦਾ, ਉਹਦਾ ਪਾਰ ਹੀ ਕੋਈ ਨਹੀਂ। ਇਹੋ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾ। ਲਓ ਇੱਥੇ ਹੁਣ ਰੁਕਣਾ ਚਾਹੁੰਦਾ। ਗੁਰੂ ਰੋਗ ਦਾਰੂ ਦੋਵੇਂ ਬੁੱਝੇ, ਨਿਰਾਸ਼ ਨਹੀਂ ਹੋਣ ਦਿੰਦਾ, ਰਸਤਾ ਨਾਲ ਨਾਲ ਦਿੰਦਾ, ਕੋਈ ਅਪਣਾਏ ਨਾ ਅਪਣਾਏ। ਕਹਿਣ ਲੱਗੇ ਇੰਨਾ ਕੁਝ ਪਿਛਲਿਆਂ ਦਿਹਾੜਿਆਂ ਤੋਂ ਲਗਾਤਾਰ ਉਹਦੇ ਅੰਤ ਸੰਬੰਧੀ ਆਖ 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 ਤੇ ਆਖ ਰਿਹਾ, ਬਹੁਤਾ ਕਹੀਏ ਬਹੁਤਾ ਹੋਏਗਾ, ਜਿੰਨਾ ਕੁ ਆਖ ਨਾ ਅੱਗੇ ਹੋਰ ਨਿਕਲ ਆਉਂਦਾ, ਇਸ ਲਈ ਆਖ ਹੀ ਜਾਣਾ ਹੈ, ਜੀਵਨ ਭਰ ਆਖ ਹੀ ਜਾਣਾ ਹੈ। ਕਹਿਣ ਲੱਗੇ ਪਰ ਇੱਕ ਖਿਆਲ ਕਰੇ, ਉਹ ਜਿਹੜਾ ਇੰਨਾ ਵੱਡਾ ਹੈ ਕਿ ਉਹਦੇ ਤੇ ਪਹੁੰਚ ਪੈਦਾ ਹੀ ਨਹੀਂ, ਉਹਨੂੰ ਛੋਹ ਪ੍ਰਾਪ ਅਪੇਤਾ ਪੈਦਾ ਹੀ ਨਹੀਂ ਕੀਤੀ ਜਾ ਸਕਦੀ, ਨਿਰਾਸ਼ ਨਾ ਹੋ ਜਾਏ। ਇਸ ਲਈ ਗੁਰੂ ਨਿਰਾਸ਼ ਨਹੀਂ ਹੋਣ ਦਿੰਦਾ, ਐਸ ਇੱਕ ਲਾਈਨ ਵਿੱਚ ਇੱਕ ਸਾਧਨ ਜਗਾ ਦਿੱਤਾ। ਕਹਿਣ ਲੱਗੇ ਵੱਡਾ ਸਾਹਿਬ ਉੱਚਾ ਥਾਂ, ਉਹ ਸਾਹਿਬ ਵੱਡਾ ਹੈ, ਉਹਦਾ ਨਿਵਾਸ ਟਿਕਾਣਾ ਉੱਚਾ ਹੈ, ਪਰ ਉਸ ਉੱਚੇ ਤੱਕ ਪਹੁੰਚਣਾ ਹੋਵੇ ਤਾਂ ਸਾਧਨ ਮੈਂ ਤੈਨੂੰ ਦੱਸ ਦਿੰਦਾ। ਪੌੜੀਆਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਹਮੇਸ਼ਾ ਉੱਪਰਲੀ ਛੱਤ ਦੇ ਉੱਪਰਲੇ ਹਿੱਸੇ ਨਾਲ ਸੰਬੰਧ ਰੱਖਦੀਆਂ ਨੇ, ਚੱਲਦੀਆਂ ਥੱਲੇ ਆਉਣੀਆਂ। ਇਸ ਗੱਲ ਦਾ ਫੈਸਲਾ ਸਭ ਨੂੰ ਕੁਛ ਦਿਨਾਂ ਬਾਅਦ ਅਗਲੀ ਲੜੀ 'ਚ ਵੀ ਕਰਾਂਗੇ, ਜਿੱਥੇ ਇਹ ਤਰ੍ਹਾਂ ਹੈ ਪੱਤ ਪੌੜੀਆਂ ਚੜੀਏ ਹੋਏ 21 ਇੱਥੇ ਪ੍ਰੇਰਨਾ ਦੇ ਰਹੇ ਨੇ। ਕਹਿੰਦੇ ਨੇ ਪੌੜੀਆਂ ਜਿਹੜੀਆਂ ਹੁੰਦੀਆਂ ਨੇ ਥੱਲਿਓ ਚੱਲਦੀਆਂ, ਜਿਹੜਾ ਨਿਗੁਣਾ ਵਿਚਾਰਾ 2 ਫੁੱਟ ਦਾ ਮਨੁੱਖ ਹੋਵੇ, ਛੱਤ ਨੂੰ ਹੱਥ ਨਾ ਪਾ ਸਕੇ, ਉਹ ਵੀ ਪੌੜੀਆਂ ਦੇ ਸਹਾਰੇ ਚੜ ਸਕਦਾ ਹੈ। ਥੱਲਿਓ ਸ਼ੁਰੂ ਹੁੰਦੀਆਂ ਨੇ, ਹਰ ਕਿਸੇ ਦੀ ਪਹੁੰਚ ਤੱਕ ਹੁੰਦੀਆਂ ਨੇ, ਛੱਤ ਹਰ ਕਿਸੇ ਦੀ ਪਹੁੰਚ ਤੱਕ ਨਹੀਂ ਹੁੰਦੀ, ਪੌੜੀਆਂ ਹਰ ਕਿਸੇ ਦੀ ਪਹੁੰਚ ਤੱਕ ਹੁੰਦੀਆਂ ਨੇ। ਤੇ ਉਹਨਾਂ ਪੌੜੀਆਂ ਵਿੱਚ ਆਦਤ ਕੀ ਹੈ, ਉਹ ਇੱਕ ਇੱਕ ਸਟੈਪ ਕਰਕੇ ਮਨੁੱਖ ਨੂੰ ਅੱਗੇ ਮਿਲ ਜਾਂਦੀਆਂ ਨੇ। ਤੇ ਪੌੜੀ ਦੀ ਨਿਸ਼ਾਨੀ ਇਹ ਹੈ ਕਿ ਜਿਹੜੀ ਸਭ ਤੋਂ ਉੱਚੀ ਛੱਤ ਹੈ ਨਾ, ਜਿੱਥੇ ਡਾਇਰੈਕਟ ਕਿਸੇ ਦੀ ਪਹੁੰਚ ਨਹੀਂ, ਉਹ ਪੌੜੀਆਂ ਜਿਹੜੀਆਂ ਨੇ ਉਸ ਛੱਤ ਦੇ ਉੱਪਰਲੇ ਹਿੱਸੇ ਦੇ ਬਰਾਬਰ ਜਾ ਕੇ ਸੰਬੰਧਿਤ ਹੁੰਦੀਆਂ ਨੇ। ਜਿਸ ਕਿਸੇ ਨੇ ਛੱਤ ਦੇ ਉੱਪਰਲੇ ਹਿੱਸੇ ਤੈਨੂੰ ਛੋਹਣਾ ਹੋਵੇ, ਉਹਨੂੰ ਸਟੈਪ ਬਾਈ ਸਟੈਪ ਚੜ੍ਹਦਿਆਂ ਚੜ੍ਹਦਿਆਂ ਪੌੜੀਆਂ ਇੱਕ ਸਾਧਨ ਨੇ। ਲਓ ਗੁਰੂ ਨੇ ਕਿਹਾ, ਕਹਿਣ ਲੱਗੇ ਨਾਮ ਕੀ ਹੈ ਪੌੜੀ, ਗੁਣ ਕੀ ਨੇ ਪੌੜੀਆਂ, ਰੋਜ਼ ਗੁਣ ਧਾਰਨ ਕਰ ਤੇ ਇੱਕ ਇੱਕ ਸਟੈਪ ਵੱਧਦਾ ਚੱਲ ਜੀਵਨ ਲੈ ਕੇ। ਕੱਲ ਵੀ ਅਰਜ਼ ਕੀਤੀ ਸੀ, ਗੁਰਵਾਕ ਨਿਰਮਲ ਸਦਾ ਚਾਨਣ ਹੈ, ਗੁਰੂ ਵਾਕ ਤੂੰ ਰੋਜ਼ ਸੁਣਨਾ ਹੈ, ਜਪਜੀ ਤੂੰ ਰੋਜ਼ ਪੜ੍ਹਨਾ ਹੈ, ਅਖੰਡ ਪਾਠ ਤੂੰ ਰੋਜ਼ ਸੁਣਨਾ ਹੈ। ਭਲੇ ਆ ਸਾਰੇ ਗੁਣ ਹੀ ਤਾਂ ਗੁਣ ਬਖਸ਼ਿਸ਼ ਹੋ ਰਹੇ ਨੇ ਗੁਰੂ ਵੱਲੋਂ, ਤੂੰ ਗੁਣ ਧਾਰਨ ਕਰ, ਇਹੋ ਹੀ ਨਾਮ ਹੈ ਤੇ ਉਹੋ ਹੀ ਪੌੜੀਆਂ ਨੇ। ਜਿਉਂ ਜਿਉਂ ਗੁਣੀ ਹੁੰਦਾ ਜਾਏਗਾ, ਜਿਉਂ ਜਿਉਂ ਗੁਣ ਅੰਦਰ ਵਸਾਉਂਦਾ ਜਾਏਗਾ, ਸਟੈਪ ਬਾਈ ਸਟੈਪ ਚੜ੍ਹਦਾ ਜਾਏਗਾ, ਤੇ ਜਿਸ ਦਿਨ ਤੂੰ ਗੁਣਾਂ ਨੂੰ ਸੰਪੂਰਨ ਰੂਪ ਵਿੱਚ ਧਾਰਨ ਕਰ ਲਿਆ, ਉਸ ਦਿਨ ਸਰਬ ਗੁਣ ਨਿਧਾਨ ਕੀਮਤ ਨੇ ਗਿਆਨ ਗਿਆਨ ਦੇ ਬਰਾਬਰ ਉਸ ਛੱਤ ਤੇ ਪਹੁੰਚ ਜਾਏਗਾ, ਮਿਲਾਪ ਸੌਖਾ ਹੋ ਜਾਏ। ਨਾਮ ਪੌੜੀ ਇਹਦੀ ਪਹੁੰਚ ਹੈ ਉੱਥੋਂ ਤੱਕ, ਤੇ ਗੁਣ ਨਾਮ, ਨਾਮ ਦਾ ਅੰਦਰ ਵਸਾਉਣਾ ਕੀ ਹੈ, ਗੁਰੂ ਦੇ ਬਖਸ਼ੇ ਹੋਏ ਗੁਣਾਂ ਦਾ ਅੰਦਰ ਵਸਾਉਣਾ, ਇਹ ਪੌੜੀਆਂ ਨੇ, ਇਹ ਸਟੈਪ ਨੇ ਰੋਜ਼ ਦੇ, ਤੇ ਗੁਰੂ ਰੋਜ਼ ਦੇ ਰਿਹਾ ਤੇਰੇ ਸਾਹਮਣੇ, ਆਰੰਭ ਤੋਂ ਦੇ ਰਿਹਾ ਜੀਵਨ ਦੇ, ਚੜ੍ਹਦਾ ਚਲਾ ਜਾ ਚੜ੍ਹਦਾ ਚਲਾ ਜਾ। ਜਿਸ ਦਿਨ ਤੂੰ ਸਰਬ ਗੁਣ ਨਿਧਾਨ ਦੇ ਉਸ ਛੱਤ ਤੇ ਪਹੁੰਚ ਜਾਏਗਾ ਨਾ, ਉਸ ਦਿਨ ਤੇਰਾ ਤੇ ਉਹਦਾ ਮੇਲ ਹੋ ਜਾਏਗਾ, ਕਿਉਂਕਿ ਇਹ ਗੁਣ ਜਿਹੜੇ ਨੇ, ਇਹ ਪੌੜੀਆਂ, ਨਾਮ ਰੂਪ ਪੌੜੀ ਜਿਹੜੀ ਹੈ ਉਹ ਇੱਕ ਐਸੀ ਪੌੜੀ ਹੈ ਜਿਹੜੀ ਥੱਲਿਓਂ ਸ਼ੁਰੂ ਹੋ ਕੇ ਛੱਤ ਦੇ ਉੱਪਰਲੇ ਹਿੱਸੇ ਦੇ ਬਰਾਬਰ ਜਾ ਖੜਾ ਕਰਦੀ ਹੈ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਤੇ ਉਸ ਨਾਮ ਰਾਹੀਂ ਉਸ ਪੌੜੀ ਰਾਹੀਂ ਇਹ ਵੱਡ ਉੱਚਾ ਹੋਵੇ ਕੋਏ, ਇਸ ਪੌੜੀ ਰਾਹੀਂ ਕੋਡਾ ਉੱਚਾ ਹੋ ਜਾਏ। ਨਾਮ ਤੇ ਗੁਣਾਂ ਦਾ ਧਾਰਨੀ ਬਣ ਕੋਈ ਗੁਣ ਸਰਬ ਗੁਣ ਨਿਧਾਨ ਵਿੱਚ ਸ਼ਾਮਿਲ ਹੋ ਜਾਏ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ ਜਾਣੇ ਆਪ। ਬਿਨਾਂ ਇੱਕ ਗੱਲ ਸਮਝ ਲੈ, ਜਿੱਡਾ ਉਹ ਪਰਮਾਤਮਾ ਹੈ ਉਹ ਆਪਣੇ ਆਪ ਨੂੰ ਆਪ ਹੀ ਜਾਣਦਾ, ਤੂੰ ਉਹਦਾ ਅੰਤ ਨਹੀਂ ਪਾ ਸਕਦਾ। ਹਾਂ, ਉਹਦੇ ਗੁਣਾਂ ਨੂੰ ਧਾਰਨ ਕਰ ਕਰ ਉਹਦੇ ਨੇੜੇ ਹੋ ਸਕਣਾ, ਅਤੇ ਉਹ ਗੁਣ ਜਿਹੜੇ ਨੇ ਦੋ ਚੀਜ਼ਾਂ ਨਾਲ ਮਿਲਦੇ ਨੇ, ਨਦਰੀ ਅਤੇ ਕਰਮੀ। ਕਰਮ ਤੇ ਆਧਾਰਿਤ ਹੈ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਤੇ ਕਰਮ ਉਹ ਜਿਹੜੇ ਉਹਨੂੰ ਪ੍ਰਵਾਨ ਚੜ੍ਹ ਜਾਣ, ਜਿਹੜੇ ਉਹਦੇ ਜਿਹੜੇ ਉਹਨੂੰ ਪ੍ਰਵਾਨ ਹੋਣ, ਜਿਹਨਾਂ ਦੇ ਸਦਕਾ ਤੈਨੂੰ ਨਜ਼ਰ ਮਿਲੇ, ਰਹਿਮਤ ਮਿਲੇ, ਇਹ ਦੋ ਚੀਜ਼ਾਂ। ਕਿਉਂਕਿ ਜੇ ਨਜ਼ਰ ਹਟਾ ਦਿੰਦੇ ਹਾਂ ਤੇ ਕਰਮ ਵਿੱਚ ਹੋਮੇ ਆ ਜਾਂਦੇ, ਰਹਿਮਤ ਦੀ ਲੋੜ ਹੀ ਕੋਈ ਨਹੀਂ, ਮੈਂ ਕਰਮ ਕੀਤੇ ਨੇ, ਮੈਂ ਰੱਬ ਦੇ ਨੇੜੇ, ਨਿਰੇ ਕਰਮ ਜਿਹੜੇ ਨੇ ਹੋਮ ਬਣਾ ਬਣ ਜਾਂਦੇ ਨੇ। ਮਨੁੱਖ ਕਰਮਾਂ 'ਤੇ ਮਨ ਕਰਨ ਲੱਗ ਪੈਂਦਾ, ਕਹਿੰਦਾ ਮੈਂ ਇੰਨੇ ਚੰਗੇ ਕੰਮ ਕੀਤੇ ਨੇ ਇਸ ਲਈ ਰੱਬ ਦੇ ਨੇੜੇ, ਰਹਿਮਤ ਦੀ ਮੈਨੂੰ ਕੀ ਲੋੜ ਹੈ, ਰਹਿਮਤ ਦੀ ਮੈਨੂੰ ਕੀ ਜ਼ਰੂਰਤ। ਪਰ ਗੁਰੂ ਨੇ ਬੜੀ ਸੋਹਣੀ ਗੱਲ ਇੱਕ ਥਾਂ 'ਤੇ ਆਖ ਦਿੱਤੀ, ਕਹਿਣ ਲੱਗਾ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਧ ਕੋ ਹਾਂ ਆਸਰੋ ਸਮਾਰ ਹੋ। ਮੈਨੂੰ ਆਪਣੀ ਕਰਨੀ 'ਤੇ ਕੋਈ ਮਾਣ ਨਹੀਂ ਕਿ ਮੈਂ ਕਰਮ 'ਚ, ਮੈਨੂੰ ਕਰਮ ਦੇ ਨਾਲ ਨਾਲ ਤੇਰੀ ਨਜ਼ਰ ਚਾਹੀਦੀ ਹੈ। ਇਸ ਲਈ ਕਹਿਣ ਲੱਗੇ ਇਹ ਗੁਣ ਜਿਹੜੇ ਨੇ, ਇਹ ਰਹਿਮਤ ਜਿਹੜੀ ਹੈ, ਇਹ ਕਰਮ ਅਤੇ ਨਦਰ ਦੋਹਾਂ ਵਿੱਚੋਂ ਮਿਲਦੀ ਹੈ, ਜਿਹਦਾ ਸਦਕਾ ਤੂੰ ਜੀਵਨ ਦੀ ਅਵਸਥਾ ਸਹਿਜ ਤੱਕ ਪਹੁੰਚਾ ਕੇ ਉਸ ਛੱਤ ਦੇ ਉੱਪਰਲੇ ਹਿੱਸੇ ਦੇ ਨਾਲ ਛੋਂਦੀਆਂ ਪੌੜੀਆਂ ਰਾਹੀਂ ਪ੍ਰਭੂ ਦਾ ਮਿਲਾਪ ਕਰ ਸਕਣਾ, ਉਹਨੂੰ ਜਾਣ ਸਕਣਾ। ਗੁਰੂ ਨੇ ਆਖਿਆ, ਕਹਿਣ ਲੱਗੇ ਜੇ ਵੰਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਨਾਨਕ ਨਦਰੀ ਕਰਮੀ ਦਾਤ, ਨਾਨਕ ਨਦਰੀ ਕਰਮੀ ਦਾਤ, ਨਾਨਕ ਨਦਰੀ ਕਰਮੀ ਦਾਤ, ਨਾਨਕ ਨਦਰੀ ਕਰਮੀ ਦਾਤ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਹਰ ਵੇਖੇ ਸੁਣੇ ਨਿੱਤ ਸਭ ਕੁਛ ਮੇਰੀ ਜਿੰਦੜੀ ਹੈ। ਉਹਦੇ ਕੋਲ ਬੜੀ ਸ਼ਕਤੀ ਹੈ, ਵੇਖ ਰਿਹਾ, ਸੁਣ ਰਿਹਾ, ਦੇ ਰਿਹਾ, ਕਰ ਰਿਹਾ, ਕਿਸੇ ਚੀਜ਼ ਦਾ ਵੀ ਅੰਤ ਨਹੀਂ। ਉਹਦੇ ਤੱਕ ਪਹੁੰਚ ਪੈਦਾ ਕਰਨ ਲਈ ਕੇਵਲ ਅਤੇ ਕੇਵਲ ਗੁਣ ਰੂਪ ਨਾਮ ਦੀਆਂ ਪੌੜੀਆਂ ਨੇ। ਜਿਉਂ ਜਿਉਂ ਗੁਣ ਧਾਰਨ ਕਰੇਗਾ ਉਵੇਂ ਉਵੇਂ ਰੱਬ ਦੇ ਨੇੜੇ ਹੋਵੇਗਾ, ਉਚਾਈ ਬਣਦੀ ਜਾਏ, ਅਵਸਥਾ ਦੀ ਉਚਾਈ ਬਣਦੀ ਜਾਏਗੀ। ਗੁਰੂ ਨਿਰਾਸ਼ ਨਹੀਂ ਹੋਣ ਦਿੰਦਾ, ਸਾਧਨ ਦਿੰਦਾ। ਗੁਰੂ ਬਖਸ਼ਿਸ਼ ਕਰੇ, ਉਹ ਸਾਧਨ ਅਸੀਂ ਅਪਣਾ ਲਈਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇਖਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।